ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪਰਮ ਭਾਗ ਸੱਤਵਾਂ। ਇਲਾਹੀ ਕੁਦਰਤ ਵਿੱਚ ਦੂਜੇ ਦੋਏ ਦੀ ਡੁਐਲਟੀ ਦੇ ਅਟਲ ਅਸੂਲ ਅਨੁਸਾਰ ਹਰ ਇੱਕ ਗੱਲ ਦਾ ਜੋੜਾ ਬਣਿਆ ਹੋਇਆ ਹੈ। ਇਲਾਹੀ ਕੁਦਰਤ ਵਿੱਚ ਦੂਜੇ ਦੋਏ ਡੁਐਲਟੀ ਦੇ ਅਟਲ ਅਸੂਲ ਅਨੁਸਾਰ ਹਰ ਇੱਕ ਗੱਲ ਦਾ ਜੋੜਾ ਬਣਿਆ ਹੋਇਆ ਹੈ, ਜਿਵੇਂ ਕਿ ਸੁੱਖ ਦੁੱਖ, ਸਰਦੀ ਗਰਮੀ, ਚੰਗਾ ਮਾੜਾ, ਉੱਚਾ ਨੀਵਾਂ, ਪੁੰਨ ਪਾਪ, ਪਿਆਰ ਕਿਰਨਾ, ਗੁਣ ਅਵਗੁਣ, ਜੀਵਨ ਮੌਤ, ਸੁਰਗ ਨਰਕ, ਦਿਨ ਰਾਤ, ਚਾਨਣ ਹਨੇਰਾ, ਠੰਡਾ ਤੱਤਾ, ਦੇਵਤੇ ਦੈਂਤ, ਪਰਮਾਤਮਾ ਅਤੇ ਮਾਇਆ ਆਦਿ, ਇਹ ਡੁਐਲਟੀ ਦੇ ਜੋੜੇ ਬਣੇ ਹੋਏ ਹਨ। ਜਿੱਥੇ ਸਾਡੀ ਬੁੱਧੀ ਦੇ ਵਿਕਾਸ ਦੁਆਰਾ ਨਵੀਨ ਵਿੱਦਿਆ ਅਤੇ ਆਧੁਨਿਕ ਵਿਗਿਆਨ ਦੇ ਜ਼ਰੀਏ ਸੁੱਖ ਆਰਾਮ ਭੋਗ ਵਿਲਾਸ ਮਨੋਰੰਜਨ ਦਿਮਾਗੀ ਫਿਲਾਸਫੀ ਹਾਂਜੀ ਖਿਆਲੀ ਉਡਾਰੀਆਂ ਧਾਰਮਿਕ ਗਿਆਨ ਨਵੀਨ ਸੱਭਿਅਤਾ ਦੀਆਂ ਪ੍ਰਾਪਤੀਆਂ ਟੀਸੀ ਤਾਈਂ ਵਿਕਸਿਤ ਹੋ ਚੁੱਕੀਆਂ ਹਨ, ਉੱਥੇ ਦੁਜੈਗੀ ਦੇ ਅਸੂਲ ਅਨੁਸਾਰ ਉੱਪਰ ਲਿਖੇ ਤੱਤਾਂ ਦੇ ਐਨ ਉਲਟ ਉਸੇ ਮਿਕਦਾਰ ਵਿੱਚ ਅਤੇ ਉਸੇ ਤੀਖਣਤਾ ਨਾਲ ਜਗਤ ਵਿੱਚ ਦੁੱਖ ਕਲੇਸ਼ ਈਰਖਾ ਦਵੈਤ ਵੈਰ ਵਿਰੋਧ ਖੁਦਗਰਜ਼ੀ ਕੁਲਝਣਾ ਅਸ਼ਾਂਤੀ ਆਦਿ ਔਗਣਾਂ ਦਾ ਵਰਤ ਵਰਤਾਰਾ ਵੱਧ ਰਿਹਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ ਦੇ ਦੋਸ਼ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾਂ ਦੇ ਅਟਲ ਅਸੂਲ ਅਨੁਸਾਰ ਸਾਡੇ ਖਿਆਲਾਂ ਸਾਡੀ ਭਾਵਨਾਵਾਂ ਅਤੇ ਕਰਮਾਂ ਦਾ ਨਤੀਜਾ ਸਾਨੂੰ ਅਵਸ਼ ਭੁਗਤਣਾ ਪੈਂਦਾ ਹੈ। ਇਸ ਤਰ੍ਹਾਂ ਤ੍ਰੈ ਗੁਣੀ ਮਾਇਕੀ ਮੰਡਲ ਦੇ ਦਾਇਰੇ ਅੰਦਰ ਸੁੱਖ ਦੇ ਨਾਲ ਦੁੱਖ ਇਉਂ ਚਿੰਬੜਿਆ ਹੋਇਆ ਹੈ ਜਿਵੇਂ ਚਾਨਣ ਪਿੱਛੇ ਹਨੇਰਾ। ਹਾਂਜੀ ਤ੍ਰੈ ਗੁਣੀ ਮਾਇਕੀ ਮੰਡਲ ਦੇ ਦਾਇਰੇ ਅੰਦਰ ਸੁੱਖ ਦੇ ਨਾਲ ਦੁੱਖ ਇਉਂ ਚਿੰਬੜਿਆ ਹੋਇਆ ਹੈ ਜਿਵੇਂ ਚਾਨਣ ਪਿੱਛੇ ਹਨੇਰਾ ਅਤੇ ਜੀਵਨ ਪਿੱਛੇ ਮੌਤ। ਇਸ ਲਈ ਜਦ ਅਸੀਂ ਸੁੱਖ ਦੇ ਸਾਧਨ ਕਰਦੇ ਹਾਂ ਤਾਂ ਇਸ ਦੇ ਅੰਤਰਗਤ ਲੁਕੇ ਹੋਏ ਦੁੱਖ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਹਾਂਜੀ ਜਦੋਂ ਅਸੀਂ ਸੁੱਖ ਦੇ ਸਾਧਨ ਕਰਦੇ ਹਾਂ ਤਾਂ ਇਸ ਦੇ ਅੰਦਰ ਅੰਤਰਗਤ ਲੁਕੇ ਹੋਏ ਦੁੱਖ ਦੇ ਲਈ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੇ ਦੁੱਖ ਕੋ ਕੀਓ ਨਾ ਕੋਏ। ਹਾਂਜੀ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਜਿਸ ਸੁੱਖ ਲਈ ਅਸੀਂ ਇਤਨੀ ਵਿੱਦਿਆ ਇਤਨੇ ਵਿਗਿਆਨ ਪੜ੍ਹਦੇ ਹਾਂ ਅਤੇ ਘਾਲਣਾ ਘਾਲਦੇ ਹਾਂ ਸੁੱਖ ਦੀ ਪ੍ਰਾਪਤੀ ਲਈ, ਉਸੇ ਸੁੱਖ ਦੇ ਪਿਛੋਕੜ ਵਿੱਚ ਛੁਪੇ ਹੋਏ ਦੁੱਖ ਦਾ ਆਉਣਾ ਵੀ ਲਾਜ਼ਮੀ ਹੈ। ਦੂਜੇ ਲਫਜ਼ਾਂ ਵਿੱਚ ਇਹ ਮਾਇਕੀ ਅਤੇ ਮਾਨਸਿਕ ਸੁੱਖ ਬਿਰਖ ਕੀ ਛਾਇਆ ਜਾਂ ਬੱਦਲ ਵਾਂਗ ਆਰਜ਼ੀ ਅਤੇ ਭਰਮ ਭੁਲਾਵਾ ਵੀ ਹੈ। ਹਾਂਜੀ ਇਹ ਜਿੰਨੇ ਵੀ ਸੁੱਖ ਹਨ ਇਹ ਸਭ ਟੈਂਪਰੇਰੀ ਹਨ ਅਤੇ ਭਰਮ ਭੁਲਾਵਾ ਹੀ ਹੈ। ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਏ ਪਛਤਾਵੇ। ਬਾਰੂ ਪੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕੇ, ਉਰਜੋ ਕਹਾਂ ਗਵਾਰ। ਹਾਂਜੀ ਮੇਘ ਕੀ ਛਾਇਆ ਜੈਸੇ ਬਰਤਨਹਾਰ, ਤੈਸੇ ਪ੍ਰਪੰਚ ਮੋਹ ਵਿਕਾਰ। ਜੇਕਰ ਹਰ ਮਾਇਕੀ ਸੁੱਖ ਦੇ ਮਗਰੋਂ ਦੁੱਖ ਲਾਜ਼ਮੀ ਹੈ ਤਾਂ ਫਿਰ ਐਸੇ ਆਰਜ਼ੀ ਸੁੱਖ ਦੀ ਲਾਲਸਾ ਵੀ ਭਰਮ ਭੁਲਾਵਾ ਹੀ ਹੈ। ਹਾਂਜੀ ਜਦ ਹਰ ਮਾਇਕੀ ਸੁੱਖ ਦੇ ਮਗਰੋਂ ਦੁੱਖ ਲਾਜ਼ਮੀ ਹੈ ਫਿਰ ਐਸੇ ਆਰਜ਼ੀ ਐਸੇ ਟੈਂਪਰੇਰੀ ਸੁੱਖ ਦੀ ਲਾਲਸਾ ਵੀ ਇਹ ਭਰਮ ਭੁਲਾਵਾ ਹੀ ਹੈ। ਸੁੱਖ ਕੋ ਮੰਗੇ ਸਭ ਕੋ, ਦੁੱਖ ਨਾ ਮੰਗੇ ਕੋਏ। ਸੁੱਖੇ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਸਕੇ ਕੋਏ। ਹਾਂਜੀ ਤ੍ਰੈ ਗੁਣੀ ਮਾਇਕੀ ਸਰੀਰਕ ਮਾਨਸਿਕ ਅਤੇ ਦਿਮਾਗੀ ਪ੍ਰਾਪਤੀਆਂ ਨੇ ਸੁੱਖ ਦਾ ਸਾਧਨ ਸਮਝਣਾ ਹੀ ਹਾਂਜੀ ਤ੍ਰੈ ਗੁਣੀ ਮਾਇਕੀ ਸਰੀਰਕ ਮਾਨਸਿਕ ਅਤੇ ਦਿਮਾਗੀ ਪ੍ਰਾਪਤੀਆਂ ਨੂੰ ਸੁੱਖ ਦਾ ਸਾਧਨ ਸਮਝਣਾ ਹੀ ਸਾਡਾ ਭਰਮ ਭੁਲੇਖਾ ਹੈ ਜੀ। ਜੇਕਰ ਸਾਡੀਆਂ ਸਰੀਰਕ ਦਿਮਾਗੀ ਅਤੇ ਮਾਨਸਿਕ ਪ੍ਰਾਪਤੀਆਂ ਨਾਲ ਸਦੀਵੀ ਅਤੇ ਸੱਚੇ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੁੰਦੀ ਤਾਂ ਸਾਡੀਆਂ ਉੱਚੀਆਂ ਵਿਦਿਕ ਪ੍ਰਾਪਤੀਆਂ, ਇਹ ਆਧੁਨਿਕ ਵਿਗਿਆਨ, ਇਹ ਤੀਖਣ ਬੁੱਧੀ, ਨਵੀਨ ਸੱਭਿਅਤਾ ਨਾਲ ਹੁਣ ਤਾਂ ਹੀ ਸਮੁੱਚਾ ਸੰਸਾਰ ਦੈਵੀ ਸਵਰਗ ਬਣਿਆ ਹੁੰਦਾ, ਜਿੱਥੇ ਦੁੱਖ ਕਲੇਸ਼ ਉੱਕਾ ਹੀ ਨਾ ਰਹਿੰਦਾ। ਪਰ ਪ੍ਰਤੱਖ ਹਾਜ਼ਰ ਹੈ, ਜ਼ਾਹਰ ਹੈ ਕਿ ਉੱਪਰ ਦਸੀਆਂ ਬੇਅੰਤ ਦਿਮਾਗੀ ਅਤੇ ਮਾਨਸਿਕ ਸੰਸਥਾਵਾਂ ਅਤੇ ਪ੍ਰਾਪਤੀਆਂ ਦੇ ਬਾਵਜੂਦ ਸਮੁੱਚੀ ਇਨਸਾਨੀਅਤ ਦਿਨ ਬ ਦਿਨ ਨਿਗਰਦੀ ਅਤੇ ਦੁਖੀ ਹੁੰਦੀ ਜਾਂਦੀ ਹੈ ਅਤੇ ਸਾਡੇ ਔਗਣ ਘਟਣ ਦੀ ਬਜਾਏ ਵੱਧਦੇ ਜਾ ਰਹੇ ਹਨ, ਜਿਸ ਕਾਰਨ ਸੰਸਾਰ ਵਿੱਚ ਵੈਰ, ਵਿਰੋਧ, ਈਰਖਾ, ਰਿਸ਼ਵਤ, ਬੇਈਮਾਨੀ, ਧੋਖੇਬਾਜ਼ੀ, ਸਾੜਾ, ਕੁਲਝਣਾ, ਨਿੰਦਾ, ਚੁਗਲੀ, ਝੂਠ, ਫਰੇਬ, ਖੁਦਗਰਜ਼ੀ, ਦੁੱਖ ਕਲੇਸ਼, ਅਸ਼ਾਂਤੀ ਅਤੇ ਦਵੈਤ, ਬਦਲੇ ਦੀ ਭਾਵਨਾ, ਤਵਸਬ, ਜ਼ੁਲਮ, ਲੜਾਈ, ਝਗੜੇ, ਧੜੇਬਾਜ਼ੀ ਅਤੇ ਵਿਸ਼ਵਾਸਘਾਤ, ਖੋਹਾ ਖਾਹੀ, ਕਾਮ ਕ੍ਰੋਧ, ਲੋਭ ਮੋਹ, ਹੰਕਾਰ, ਤ੍ਰਿਸ਼ਨਾ, ਮੈਂ ਮੇਰੀ ਆਦਤ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਜ਼ੋਰਾਂ 'ਤੇ ਪ੍ਰਵਿਰਤ ਹੈ। ਸਾਡੀ ਸਰੀਰਕ ਸਿਹਤ ਅਤੇ ਮਾਨਸਿਕ ਕੁਸ਼ਲਤਾ ਦਾ ਵੀ ਇਹੋ ਹਾਲ ਹੈ। ਜਿਉਂ ਜਿਉਂ ਸਾਡੀ ਚਿਕਿਤਸਾ ਵਿਗਿਆਨ, ਮੈਡੀਕਲ ਸਾਇੰਸ ਦਾ ਵਿਕਾਸ ਹੋ ਰਿਹਾ ਹੈ, ਤਿਉਂ ਤਿਉਂ ਸੰਸਾਰ ਵਿੱਚ ਸਰੀਰਕ ਬਿਮਾਰੀਆਂ ਵੀ ਵੱਧ ਰਹੀਆਂ ਹਨ ਅਤੇ ਨਾਲ ਹੀ ਮਾਨਸਿਕ ਬਿਮਾਰੀਆਂ, ਮੈਂਟਲ ਡਿਜ਼ੀਜ਼ ਦਾ ਵੀ ਵਾਧਾ ਹੋ ਰਿਹਾ ਹੈ, ਇਹੀ ਕਾਰਨ ਬਲੱਡ ਪ੍ਰੈਸ਼ਰ, ਮਾਨਸਿਕ ਤਣਾਓ, ਨਸਾਂ ਦੀ ਕਮਜ਼ੋਰੀ, ਦਿਮਾਗੀ ਦੌਰਾ, ਮਿਰਗੀ, ਨਸਾਂ ਦਾ ਰੋਗ, ਪਾਗਲਪਨ ਆਦਿ ਅਤ ਮੋਹਲਕ ਬਿਮਾਰੀਆਂ ਵੀ ਵੱਧ ਰਹੀਆਂ ਹਨ। ਮਰਜ਼ ਬੜ੍ਹਦੀ ਗਈ ਜੂੰ ਜੂੰ ਦਵਾ ਕੀ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਵਿੱਦਿਆ ਜਾਂ ਵਿਗਿਆਨ ਨਹੀਂ ਪੜ੍ਹਨੀ ਜਾਂ ਵਿਗਿਆਨ ਦੀਆਂ ਪ੍ਰਾਪਤੀਆਂ ਤੋਂ ਲਾਹਾ ਨਹੀਂ ਲੈਣਾ, ਪਰ ਨਿਰੀਆਂ ਪੁਰੀਆਂ ਦਿਮਾਗੀ, ਵਿੱਦਿਅਕ ਅਤੇ ਵਿਗਿਆਨਕ ਪ੍ਰਾਪਤੀਆਂ ਨੂੰ ਸਦੀਵੀ ਸੁੱਖ ਦਾ ਨਿਰੋਲ ਅਤੇ ਕੇਵਲ ਸਾਧਨ ਸਮਝ ਕੇ ਇਸੇ ਵਿੱਚ ਗਲਤਾਨ ਅਤੇ ਮਸਤ ਰਹਿਣਾ ਸਾਡੀ ਇਹ ਵੱਡੀ ਭੁੱਲ ਹੈ ਜੀ, ਅਤੇ ਭਰਮ ਭੁਲੇਖਾ ਹੈ। ਗੁਰਬਾਣੀ ਅਨੁਸਾਰ ਸੱਚੇ ਸੁੱਚੇ ਸਦੀਵੀ ਅਟਲ ਸੁੱਖ ਦੀ ਪ੍ਰਾਪਤੀ ਲਈ ਇੱਕੋ ਇੱਕ ਸਾਧਨ ਕੇਵਲ ਆਤਮਕ ਤੱਤ ਗਿਆਨ ਅਥਵਾ ਨਾਮ ਅਤੇ ਪ੍ਰਭੂ ਸ਼ਰਨ ਹੀ ਦੱਸਿਆ ਗਿਆ ਹੈ। ਹਾਂਜੀ, ਗੁਰਬਾਣੀ ਅਨੁਸਾਰ ਸੱਚੇ ਸੁੱਚੇ ਸਦੀਵੀ ਅਟਲ ਸੁੱਖ ਦੀ ਪ੍ਰਾਪਤੀ ਲਈ ਇੱਕੋ ਇੱਕ ਸਾਧਨ ਕੇਵਲ ਆਤਮਿਕ ਤੱਤ ਗਿਆਨ ਅਥਵਾ ਨਾਮ ਅਤੇ ਪ੍ਰਭੂ ਸ਼ਰਨ ਹੀ ਦੱਸਿਆ ਗਿਆ ਹੈ। ਹਾਂਜੀ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਏ, ਜੋ ਸੁੱਖ ਕੋ ਚਾਹੇ ਸਦਾ ਸਰਣ ਰਾਮ ਕੀ ਲੇ, ਪ੍ਰਭ ਕੀ ਸ਼ਰਨ ਸਗਲ ਪਹਿਲਾਥੇ, ਦੁੱਖ ਬਿਨਸੇ ਸੁੱਖ ਪਾਇਆ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਆਉਣ 'ਤੇ ਹਨੇਰਾ ਅਤੇ ਉਸਦੇ ਉਪਜੇ ਸਾਰੇ ਦੁੱਖ ਕਲੇਸ਼ ਭਰਮ ਭੁਲੇਖੇ ਆਪੇ ਛਾਈ ਮਾਈ ਹੋ ਜਾਂਦੇ ਹਨ, ਕੱਢਣ ਦੀ ਖੇਚਲ ਨਹੀਂ ਕਰਨੀ ਪੈਂਦੀ, ਉਸੇ ਤਰ੍ਹਾਂ ਮਨ ਦੇ ਅੰਦਰ ਆਤਮ ਪ੍ਰਕਾਸ਼ ਅਤੇ ਨਾਮ ਦੇ ਉਦੇ ਹੋਣ 'ਤੇ ਸਾਡੇ ਸਾਰੇ ਮਾਨਸਿਕ ਭਰਮ ਭੁਲੇਖੇ ਆਪੋ ਸਹਿਜ ਸੁਭਾਏ ਉੱਡ ਪੁੱਡ ਜਾਂਦੇ ਹਨ। ਪਰ ਸਾਡੀ ਤੀਖਣ ਬੁੱਧੀ ਅਤੇ ਵਿੱਦਿਅਕ ਚਮਤਕਾਰਾਂ ਨਾਲ ਚੁੰਦਿਆਇਆ ਹੋਇਆ ਮਨ ਇਹਨਾਂ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ਾਂ ਨੂੰ ਮੰਨਣ ਲਈ ਤਿਆਰ ਹੀ ਨਹੀਂ। ਹਾਂਜੀ, ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਆਉਣ 'ਤੇ ਹਨੇਰਾ ਆਪੇ ਦੁੱਖ ਕਲੇਸ਼ ਜਾਂ ਹਨੇਰੇ ਤੋਂ ਉਪਜੇ ਭਰਮ ਭੁਲੇਖੇ ਛਾਈ ਮਾਈ ਹੋ ਜਾਂਦੇ ਹਨ, ਉਸੇ ਤਰ੍ਹਾਂ ਮਨ ਦੇ ਅੰਤਰ ਆਤਮ ਪ੍ਰਕਾਸ਼ ਅਤੇ ਨਾਮ ਉਹਦੇ ਹੋਣ 'ਤੇ ਸਾਡੇ ਸਾਰੇ ਮਾਨਸਿਕ ਭਰਮ ਭੁਲੇਖੇ ਆਪ ਸਹਿਜ ਸੁਭਾਏ ਉੱਡ ਪੁੱਡ ਜਾਂਦੇ ਹਨ। ਪਰ ਸਾਡੀ ਤੀਖਣ ਬੁੱਧੀ ਵਿਗਿਆਨ ਚਮਤਕਾਰਾਂ ਨਾਲ ਚੁੰਧਿਆਇਆ ਹੋਇਆ ਮਨ ਇਹਨਾਂ ਗੁਰਬਾਣੀ ਦੇ ਉੱਚੇ ਸੁੱਚੇ ਉਪਦੇਸ਼ਾਂ ਨੂੰ ਮੰਨਣ ਲਈ ਤਿਆਰ ਹੀ ਨਹੀਂ। ਜਾਂ ਓਪਰੇ ਜੇ ਮਨ ਨਾਲ ਹਾਮੀ ਭਰ ਛੱਡਦਾ ਹੈ ਸਾਡਾ ਮਨ, ਜਾਂ ਜਾਣ ਬੁੱਝ ਕੇ ਮਚਲਾ ਹੋਇਆ ਹੈ, ਸਾਡੇ ਮਨ ਦੀ ਇਹ ਅਗਿਆਨਤਾ ਦੀ ਅਵਸਥਾ ਵੀ ਮਾਨਸਿਕ ਭਰਮਗੜ ਦੇ ਅੰਧਕਾਰ ਦਾ ਭਰਮ ਭੁਲੇਖਾ ਹੈ। ਇਸ ਤਰ੍ਹਾਂ ਆਤਮਕ ਤੱਤ ਗਿਆਨ ਅਥਵਾ ਨਾਮ ਤੋਂ ਬਗੈਰ ਤ੍ਰੈਗੁਣੀ ਮਾਇਕੀ ਮੰਡਲ ਦੇ ਹੋਂ ਤਾਰੀ ਖਿਆਲ, ਹੋਂ ਤਾਰੀ ਸੋਚਣੀ, ਰੀਝਾਂ, ਨਿਸ਼ਚੇ, ਸ਼ਰਧਾ, ਭਾਵਨੀ, ਪ੍ਰੀਤ, ਪਿਆਰ ਦਾ ਵਰਤਾਰਾ, ਵਿੱਦਿਆ, ਵਿਗਿਆਨ, ਧਰਮ, ਕਰਮ, ਕਿਰਿਆ, ਪ੍ਰਚਾਰ, ਪ੍ਰਾਪਤੀਆਂ ਦਾ ਜੀਵਨ, ਸੇਧ, ਜੰਮਣ, ਮਰਨ, ਸਭ ਕੁਝ ਬਿਰਕੀ ਛਾਇਆ ਵਾਂਗ ਆਰਜ਼ੀ ਦੁੱਖਾਂ ਦਾ ਕਾਰਨ, ਕਲੇਸ਼ਾਂ ਦਾ ਮੁੱਢ, ਅਗਿਆਨਤਾ ਦਾ ਅੰਧ ਗੁਬਾਰ ਅਤੇ ਘੋਰ ਤੇ ਨਰਕ ਘੋਰ ਕਾ ਦੁਆਰਾ ਤੇ ਮਾਨਸਿਕ ਪਰਮ ਭੁਲਾਵਾ ਹੀ ਹੈ। ਸਾਧੋ, ਇਹ ਜਗ ਭਰਮ ਭੁਲਾਣਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਬਿਕਾਨਾ। ਹੈਰਾਨੀ ਦੀ ਗੱਲ ਇਹ ਹੈ ਕਿ ਇਤਨੇ ਧਰਮ ਗ੍ਰੰਥਾਂ, ਇਤਨੇ ਧਰਮ ਪ੍ਰਚਾਰ, ਨਵੀਨ ਵਿੱਦਿਆ, ਵਿਗਿਆਨਕ ਪ੍ਰਾਪਤੀਆਂ ਦੇ ਬਾਵਜੂਦ ਸਾਨੂੰ ਅਜੇ ਤਾਈਂ ਇਸ ਵੱਡੇ ਭਰਮਗੜ੍ਹ ਦੇ ਅੰਧ ਗੁਬਾਰ ਦਾ, ਭਰਮ ਭੁਲੇਖੇ ਦਾ ਪਤਾ ਹੀ ਨਹੀਂ ਲੱਗਾ, ਭੇਦ ਹੀ ਨਹੀਂ ਆਇਆ, ਨਿਸ਼ਚਾ ਨਹੀਂ ਆਇਆ। ਅਣਜਾਣ ਹਾਂ, ਬੇਪਰਵਾਹ ਹਾਂ, ਜਾਣ ਬੁੱਝ ਕੇ ਮਚਲੇ ਹੋਏ ਹੋਏ ਹਾਂ। ਅਸੀਂ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਅਤੇ ਖੋਜ ਕਰਨੀ ਹੈ ਅਤੇ ਆਪਣੇ ਮਾਇਕੀ ਜੀਵਨ ਵਿੱਚ ਵਿਚਰਦੀਆਂ ਹੋਇਆਂ ਇਹਨਾਂ ਤੋਂ ਲਾਭ ਵੀ ਲੈਣਾ ਹੈ, ਪਰ ਨਿਰੀਆਂ ਪੁਰੀਆਂ ਇਹਨਾਂ ਦਿਮਾਗੀ ਵਿੱਦਿਆ ਪੜ੍ਹਾਈਆਂ, ਵਿਗਿਆਨਕ ਪ੍ਰਾਪਤੀਆਂ, ਸਿਆਣਪਾਂ, ਚਤੁਰਾਈਆਂ, ਸਰੀਰਕ ਰਸ, ਮਾਨਸਿਕ ਐਸ਼, ਧਾਰਮਿਕ ਗਿਆਨ, ਵਾਦ ਵਿਵਾਦ, ਦਿਮਾਗੀ ਫਿਲਾਸਫੀਆਂ, ਜੀਵਨ ਦੀਆਂ ਕਾਮਯਾਬੀਆਂ, ਨਵੀਨ ਸੱਭਿਅਤਾ ਨੂੰ ਹੀ ਜੀਵਨ ਆਧਾਰ ਅਤੇ ਜੀਵਨ ਮਨੋਰਥ ਸਮਝ ਕੇ ਇਹਨਾਂ ਵਿੱਚ ਗ੍ਰਸੇ ਰਹਿਣਾ ਵੀ ਸਾਡਾ ਮਾਨਸਿਕ ਭਰਮ ਭੁਲਾਵਾ ਹੈ। ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈਐ, ਕਥਨੀ ਕੇ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ। ਇਸ ਤਰ੍ਹਾਂ ਮਾਇਕੀ ਅਤੇ ਮਾਨਸਿਕ ਪ੍ਰਾਪਤੀਆਂ ਵਿੱਚ ਹੀ ਗਲਤਾਨ ਹੋ ਕੇ ਆਤਮਕ ਜੀਵਨ ਸੇਧ ਨੂੰ ਭੁੱਲਣਾ ਹੀ ਸਾਡਾ ਭਰਮ ਭੁਲੇਖਾ ਹੈ। ਹਾਂਜੀ, ਮਾਇਕੀ ਅਤੇ ਮਾਨਸਿਕ ਪ੍ਰਾਪਤੀਆਂ ਵਿੱਚ ਗਲਤਾਨ ਹੋ ਕੇ ਆਤਮਕ ਜੀਵਨ ਸੇਧ ਨੂੰ ਭੁੱਲਣਾ ਹੀ ਸਾਡਾ ਭਰਮ ਭੁਲੇਖਾ ਹੈ। ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਪ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਆਸਾ ਪਰਮ ਵਿਕਾਰ ਮੋਹ, ਇਨ ਮੈਂ ਲੋਭਾਨਾ, ਝੂਠ ਸਮੱਗਰੀ ਮਨ ਵਸੀ, ਪਾਰ ਬ੍ਰਹਮ ਨਾ ਜਾਨਾ। ਜਿੱਥੇ ਅਸੀਂ ਮਾਇਕੀ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਕਰਨੀ ਹੈ, ਉੱਥੇ ਨਾਲ ਨਾਲ ਆਪਣੇ ਅਸਲੀ ਅਤੇ ਸੱਚੇ ਜੀਵਨ ਮਨੋਰਥ ਨੂੰ ਯਾਦ ਰੱਖਣਾ ਹੈ ਅਤੇ ਇਸ ਆਤਮਕ ਜੀਵਨ ਸੇਧ ਲਈ ਉੱਦਮ ਵੀ ਕਰਨਾ ਹੈ। ਜਿੱਥੇ ਮਾਇਕੀ ਵਿੱਦਿਆ ਅਤੇ ਵਿਗਿਆਨ ਦੀ ਪੜ੍ਹਾਈ ਕਰਨੀ ਹੈ, ਉੱਥੇ ਨਾਲ ਨਾਲ ਆਪਣੇ ਅਸਲੀ ਅਤੇ ਸੱਚੇ ਜੀਵਨ ਮਨੋਰਥ ਨੂੰ ਯਾਦ ਰੱਖਣਾ ਹੈ ਅਤੇ ਇਸ ਆਤਮਕ ਜੀਵਨ ਸੇਧ ਲਈ ਉੱਦਮ ਵੀ ਕਰਨਾ ਹੈ। ਅਕਲ ਇਹ ਨਾ ਆਖੀਏ, ਅਕਲ ਗਵਾਈਏ ਬਾਦ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹੋ ਇਹੋ ਹੋਰ ਗੱਲਾਂ ਸ਼ੈਤਾਨ। ਇਹਨਾਂ ਪੰਕਤੀਆਂ ਦਾ ਮਤਲਬ ਇਹ ਹੈ ਕਿ ਜੋ ਸਾਨੂੰ ਦਿਮਾਗੀ ਅਕਲ ਰੱਬ ਨੇ ਬਖਸ਼ੀ ਹੈ, ਉਸ ਨੂੰ ਨਿਰੇ ਪੁਰੇ ਮਾਇਕੀ ਅਤੇ ਮਾਨਸਿਕ ਪੜ੍ਹਾਈਆਂ ਅਤੇ ਫਿਲਾਸਫੀਆਂ ਦੇ ਵਾਦ ਵਿਵਾਦ ਅਤੇ ਪ੍ਰਾਪਤੀਆਂ ਵਿੱਚ ਹੀ ਜ਼ਾਇਆ ਨਹੀਂ ਕਰਨਾ, ਬਲਕਿ ਇਸ ਅਕਲ ਨਾਲ ਆਪਣੇ ਸਾਹਿਬ, ਆਪਣੇ ਪਰਮਾਤਮਾ ਨੂੰ ਯਾਦ ਕਰਨਾ ਹੈ। ਹਾਂਜੀ, ਇਸ ਅਕਲ ਨਾਲ ਇਹ ਫਿਲਾਸਫੀਆਂ ਅਤੇ ਨਿਰੇ ਪੁਰੇ ਮਾਇਕੀ ਮਾਨਸਿਕ ਪ੍ਰਾਪਤੀਆਂ ਫਿਲਾਸਫੀਆਂ ਦੇ ਵਾਦ ਵਿਵਾਦ ਅਤੇ ਪ੍ਰਾਪਤੀਆਂ ਵਿੱਚ ਹੀ ਜਾਇਆ ਨਹੀਂ ਕਰਨਾ ਇਸ ਅਕਲ ਨੂੰ, ਬਲਕਿ ਇਸ ਅਕਲ ਨਾਲ ਆਪਣੇ ਸਾਹਿਬ, ਆਪਣਾ ਪਰਮਾਤਮਾ ਨੂੰ ਯਾਦ ਕਰਨਾ ਹੈ ਅਤੇ ਉਸ ਦੀ ਦਰਗਾਹ ਉੱਤੇ ਮਾਣ ਪ੍ਰਾਪਤ ਕਰਨਾ ਹੈ। ਇਸ ਤਰ੍ਹਾਂ ਬਖਸ਼ੀ ਹੋਈ ਅਕਲ ਨਾਲ ਬ੍ਰਹਮ ਗਿਆਨ ਨੂੰ ਬੁੱਝਣਾ ਹੈ ਅਤੇ ਆਤਮਕ ਗਿਆਨ ਅਥਵਾ ਨਾਮ ਦੀ ਰੋਸ਼ਨੀ ਵਿੱਚ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਕੇ ਆਤਮਕ ਪ੍ਰਕਾਸ਼ ਨਾਲ ਗੁਰਬਾਣੀ ਰੋਸ਼ਨਾਈ ਵਿੱਚ ਅਕਲ ਅਤੇ ਵਿਵੇਕ ਬੁੱਧੀ ਦੇ ਜ਼ਰੀਏ ਆਤਮਕ ਤੱਤ ਗਿਆਨ ਦਾ ਦਾਨ ਕਰਨਾ ਹੈ। ਗੁਰੂ ਬਾਬੇ ਨੇ ਸਾਫ਼ ਤੌਰ 'ਤੇ ਦੱਸਿਆ ਹੈ ਕਿ ਪਰਮਾਰਥ ਅਥਵਾ ਆਤਮਕ ਪੰਨ ਦਾ ਇਹੋ ਇੱਕੋ ਇੱਕ ਸਾਧਨ ਹੈ। ਆਤਮ ਪ੍ਰਕਾਸ਼ ਅਥਵਾ ਨਾਮ ਤੋਂ ਬਗੈਰ ਨਿਰੀਆਂ ਪੁਰੀਆਂ ਪਦਾਰਥਿਕ ਵਿੱਦਿਆ, ਵਿਗਿਆਨ ਅਤੇ ਸਮਾਜਿਕ ਪੜ੍ਹਾਈਆਂ ਅਤੇ ਪ੍ਰਾਪਤੀਆਂ ਮਾਇਕੀ ਸ਼ੈਤਾਨ ਹੀ ਹਨ ਜੋ ਸਾਨੂੰ ਆਤਮਕ ਜੀਵਨ ਮਨੋਰਥ ਤੋਂ ਦੁਰਾਡੇ ਲੈ ਜਾਂਦੀਆਂ ਹਨ। ਦੂਜੇ ਲਫਜ਼ਾਂ ਵਿੱਚ ਸਾਡੇ ਜੀਵਨ ਦੇ ਦੋ ਪੱਖ ਹਨ ਜੀ, ਇੱਕ ਹੈ ਆਤਮਕ ਜੀਵਨ ਤੇ ਦੂਸਰਾ ਹੈ ਮਾਇਕੀ ਜੀਵਨ। ਆਤਮਿਕ ਜੀਵਨ ਨੂੰ ਭੁਲਾ ਕੇ ਜਾਂ ਬੇਪਰਵਾਹ ਅਤੇ ਮਨਮੁਖ ਹੋ ਕੇ ਨਿਰੇ ਪੁਰੇ ਮਾਇਕੀ ਜੀਵਨ ਵਿੱਚ ਗਲਤਾਨ ਹੋਣਾ, ਤ੍ਰਿਗ ਇਹ ਆਸਾ ਦੂਜੇ ਪਾਓ ਕੀ, ਜੋ ਮੈਂ ਮਾਇਆ ਵਿੱਚ ਚਿੱਤ ਲਾਏ, ਹਰ ਸੁੱਖ ਪਚੈ ਤਿਆਗਿਆ, ਨਾਮ ਵਿਸਰ ਦੁੱਖ ਪਾਏ, ਮਨਮੁਖ ਗਿਆਨੀ ਅੰਧਲੇ, ਜਨਮ ਮਰੇ ਫਿਰ ਆਵੇ ਜਾਏ। ਹਾਂਜੀ, ਦੂਸਰਾ ਹੈ ਮਾਇਕੀ ਜੀਵਨ ਦੇ ਨਾਲ ਨਾਲ ਆਤਮਕ ਜੀਵਨ ਦੀ ਪੜ੍ਹਾਈ ਅਤੇ ਬਖਸ਼ ਖੋਜ ਕਰਨੀ। ਹਾਂਜੀ, ਪਹਿਲਾ ਸੀ ਆਤਮਕ ਜੀਵਨ ਨੂੰ ਭੁਲਾ ਕੇ ਜਾਂ ਬੇਪਰਵਾਹ ਹੋ ਕੇ ਮਨਮੁਖ ਹੋ ਕੇ ਨਿਰੇ ਪੁਰੇ ਮਾਇਕੀ ਜੀਵਨ ਵਿੱਚ ਗਲਤਾਨ ਹੋਣਾ, ਅਤੇ ਦੂਸਰਾ ਹੈ ਮਾਇਕੀ ਜੀਵਨ ਦੇ ਨਾਲ ਨਾਲ ਆਤਮਕ ਜੀਵਨ ਦੀ ਪੜ੍ਹਾਈ ਅਤੇ ਖੋਜ ਕਰਨੀ। ਨਾਮਾ ਕਹੇ ਤ੍ਰਿਲੋਚਨਾ, ਮੁਖ ਤੇ ਨਾਮ ਸਮਾਲ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਹਾਂਜੀ, ਜਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, ਜਹ ਪ੍ਰਸਾਦ ਗ੍ਰਹਿ ਰੰਗ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਪਹਿਲੀ ਅਵਸਥਾ ਵਿੱਚ ਅਸੀਂ ਮਨਮੁੱਖ ਹੋ ਜਾਂਦੇ ਹਾਂ ਅਤੇ ਮਾਇਆ ਵਿੱਚ ਗਲਤਾਨ ਹੋ ਕੇ ਦੁੱਖ ਸੁੱਖ ਭੋਗਦੇ ਹਾਂ ਅਤੇ ਆਵਾਗਮਨ ਵਿੱਚ ਵਿਚਰਦਿਆਂ ਸਾਡੇ ਹਾਵੇ ਕਦੇ ਨਹੀਂ ਮੁੱਕਦੇ। ਹਾਂਜੀ, ਪਹਿਲੀ ਅਵਸਥਾ ਕੀ ਸੀ ਕਿ ਆਤਮ ਪ੍ਰਕਾਸ਼ ਅਤੇ ਨਾਮ ਤੋਂ ਬਗੈਰ ਨਿਰੀਆਂ ਪੁਰੀਆਂ ਪਦਾਰਥਿਕ ਵਿੱਦਿਅਕ ਵਿਗਿਆਨਕ ਅਤੇ ਸਮਾਜਿਕ ਪੜ੍ਹਾਈਆਂ ਅਤੇ ਪ੍ਰਾਪਤੀਆਂ ਇਹਨਾਂ ਨੂੰ ਹਾਸਲ ਕਰਕੇ ਆਤਮਕ ਜੀਵਨ ਨੂੰ ਭੁਲਾ ਕੇ ਜਾਂ ਬੇਪਰਵਾਹ ਹੋ ਕੇ ਮਨਮੁੱਖ ਹੋ ਕੇ ਨਿਰੇ ਪੁਰੇ ਮਾਇਕੀ ਜੀਵਨ ਵਿੱਚ ਗਲਤਾਨ ਹੋਣਾ। ਪਹਿਲੀ ਅਵਸਥਾ ਵਿੱਚ ਅਸੀਂ ਮਨਮੁੱਖ ਹੋ ਜਾਂਦੇ ਹਾਂ ਅਤੇ ਮਾਇਆ ਵਿੱਚ ਗਲਤਾਨ ਹੋ ਕੇ ਦੁੱਖ ਸੁੱਖ ਭੋਗਦੇ ਹਾਂ ਅਤੇ ਆਵਾਗਮਨ ਵਿੱਚ ਵਿਚਰਦਿਆਂ ਸਾਡੇ ਹਾਵੇ ਕਦੇ ਨਹੀਂ ਮੁੱਕਦੇ। ਤੁਦੋਂ ਭੁੱਲੇ ਸੇ ਜਮ ਜਮ ਮਰਦੇ, ਤਿੰਨ ਕਦੇ ਨਾ ਚੂਕਣ ਹਾਵੇ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ, ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਤਾਂ ਦੁੱਖ ਸਹੇ ਪ੍ਰਾਣੀਆਂ। ਫਿਰ ਦੂਜੀ ਅਵਸਥਾ ਕੀ ਹੈ? ਦੂਜੀ ਅਵਸਥਾ ਸੀ ਮਾਇਕੀ ਜੀਵਨ ਦੇ ਨਾਲ ਨਾਲ ਆਤਮਕ ਜੀਵਨ ਦੀ ਪੜ੍ਹਾਈ ਅਤੇ ਖੋਜ ਕਰਨੀ। ਦੂਜੀ ਅਵਸਥਾ ਵਿੱਚ ਜੀਵ ਆਪਣੇ ਕਰਤੇ ਦੀਆਂ ਬਖਸ਼ਿਸ਼ੀਆਂ ਹੋਈਆਂ ਮਾਇਕੀ ਦਾਤਾਂ ਮਾਣਦਾ ਹੋਇਆ ਇਸ ਵਿੱਚ ਗ੍ਰਸਤ ਅਤੇ ਖਚਤ ਨਹੀਂ ਹੁੰਦਾ। ਹਾਂਜੀ, ਦੂਸਰੀ ਅਵਸਥਾ ਵਿੱਚ ਜੀਵ ਆਪਣੇ ਕਰਤੇ ਦੀਆਂ ਬਖਸ਼ੀਆਂ ਹੋਈਆਂ ਮਾਇਕੀ ਦਾਤਾਂ ਮਾਣਦਾ ਹੋਇਆ ਇਸ ਵਿੱਚ ਗ੍ਰਸਤ ਅਤੇ ਖਚਤ ਨਹੀਂ ਹੁੰਦਾ ਅਤੇ ਆਪਣੇ ਦਾਤੇ ਅਕਾਲ ਪੁਰਖ ਦੀ ਯਾਦ ਰੱਖਦਾ ਹੈ। ਇਸ ਤਰ੍ਹਾਂ ਇਹ ਗੁਰਮੁਖ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਕਰਦੇ ਹਨ। ਹਾਂਜੀ, ਗੁਰਮੁਖਾਂ ਕੇ ਮੁਖ ਉਜਲੇ, ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਏਂਦੇ, ਜਪ ਜਪ ਹਿਰਦੇ ਮੁਰਾਰ। ਹਾਂਜੀ, ਨਾਨਕ ਸਤਿਗੁਰ ਭੇਟੀਏ ਪੂਰੀ ਹੋਈਏ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਇਸ ਵਿਚਾਰ ਦਾ ਜ਼ਰੂਰੀ ਨੁਕਤਾ ਮਾਇਆ ਦੇ ਪਤੀ ਅਕਾਲ ਪੁਰਖ ਨੂੰ ਯਾਦ ਕਰਨਾ ਅਥਵਾ ਸਿਮਰਨ ਕਰਨਾ। ਜੋ ਮਾਇਆ ਦਾ ਮਾਲਕ ਹੈ ਉਸਨੂੰ ਯਾਦ ਕਰਨਾ ਅਤੇ ਉਸਦਾ ਸਿਮਰਨ ਕਰਨਾ, ਇਹ ਇਸ ਵਿਚਾਰ ਦਾ ਜ਼ਰੂਰੀ ਨੁਕਤਾ ਹੈ। ਜੋ ਅਸੀਂ ਦਾਤੇ ਦੀ ਯਾਦ ਵਿੱਚ ਉਸਦੀਆਂ ਦਾਤਾਂ ਨੂੰ ਮਾਣਦੇ ਹਾਂ ਤਾਂ ਇੱਕ ਪਾਸੇ ਮਾਇਕੀ ਜੀਵਨ ਦਾ ਸੁੱਖ ਅਤੇ ਦੂਜੇ ਪਾਸੇ ਤੱਤ ਗਿਆਨ ਦਾ ਪ੍ਰਕਾਸ਼ ਅਤੇ ਨਾਮ ਦਾ ਆਨੰਦ ਮਾਣਦੇ ਹਾਂ। ਇਸ ਤਰ੍ਹਾਂ ਸਾਡੇ ਦੋਨਾਂ ਹੱਥਾਂ ਵਿੱਚ ਲੱਡੂ ਹੁੰਦੇ ਹਨ। ਹਾਂਜੀ, ਜੇ ਅਸੀਂ ਦਾਤੇ ਦੀ ਯਾਦ ਵਿੱਚ ਉਸਦੀਆਂ ਦਾਤਾਂ ਨੂੰ ਮਾਣਦੇ ਹਾਂ ਤਾਂ ਇੱਕ ਪਾਸੇ ਤਾਂ ਮਾਇਕੀ ਜੀਵਨ ਦਾ ਸੁੱਖ ਹੈ ਅਤੇ ਦੂਜੇ ਪਾਸੇ ਤੱਤ ਗਿਆਨ ਦਾ ਪ੍ਰਕਾਸ਼ ਅਤੇ ਨਾਮ ਦਾ ਆਨੰਦ ਮਾਣਦੇ ਹਾਂ। ਇਸ ਤਰ੍ਹਾਂ ਸਾਡੇ ਦੋਹਾਂ ਹੱਥਾਂ ਵਿੱਚ ਲੱਡੂ ਹੁੰਦੇ ਹਨ। ਜੇ ਦਾਤੇ ਨੂੰ ਭੁਲਾ ਕੇ ਮਾਇਆ ਦੀਆਂ ਦਾਤਾਂ ਭੋਗਦੇ ਹਾਂ ਅਤੇ ਇਹ ਮਾਇਆ ਨਾਗਣੀ ਬਣ ਕੇ ਸਾਨੂੰ ਖਾਂਦੀ ਹੈ ਅਤੇ ਸਾਡਾ ਜੀਵਨ ਦੁਖਦਾਈ ਬਣਿਆ ਰਹਿੰਦਾ ਹੈ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਇਸ ਤਰ੍ਹਾਂ ਆਪਣੇ ਕੇਂਦਰ ਅਥਵਾ ਅਕਾਲ ਪੁਰਖ ਨੂੰ ਭੁੱਲਣਾ, ਬੇਮੁਖ ਹੋਣਾ ਸਾਡੀ ਮੁੱਢਲੀ ਅਤੇ ਦੀਰਘ ਭੁੱਲ ਹੈ ਜਾਂ ਭਰਮ ਭੁਲਾਵਾ ਹੈ। ਵਿਸ਼ਾ ਭਰਮ ਹੈ ਜੀ। ਅਕਾਲ ਪੁਰਖ ਨੂੰ ਆਪਣੇ ਕੇਂਦਰ, ਅਕਾਲ ਪੁਰਖ ਨੂੰ ਭੁੱਲਣਾ ਅਤੇ ਬੇਮੁਖ ਹੋਣਾ ਸਾਡੀ ਮੁੱਢਲੀ ਅਤੇ ਦੀਰਘ ਭੁੱਲ ਹੈ ਜਾਂ ਭਰਮ ਭੁਲਾਵਾ ਹੈ। ਉਦਾਹਰਣ ਦਿੰਦੇ ਹਨ ਗੁਰਮੁਖ ਪਿਆਰੇ ਮਹਾਂਪੁਰਖ ਇੱਥੇ ਕਿ ਅਸੀਂ ਪਰਦੇਸਾਂ ਵਿੱਚ ਕਮਾਈ ਕਰਨ ਜਾਂਦੇ ਹਾਂ, ਉੱਥੇ ਹੀ ਸਾਰੀ ਉਮਰ ਬਤੀਤ ਕਰਦੇ ਹਾਂ, ਪਰਦੇਸਾਂ ਵਿੱਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਦੇ ਸੁੱਖ ਆਰਾਮ ਲਈ ਘਰ ਬਣਾਉਂਦੇ ਹਾਂ, ਬੱਚੇ ਪਾਲਦੇ ਹਾਂ, ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਉਹਨਾਂ ਦੇ ਕੰਮ ਧੰਦੇ ਲਾਉਂਦੇ ਹਾਂ, ਉਹਨਾਂ ਦੀਆਂ ਸ਼ਾਦੀਆਂ ਕਰਦੇ ਹਾਂ, ਦੋਸਤ ਮਿੱਤਰ ਬਣਾਉਂਦੇ ਹਾਂ, ਰਿਸ਼ਤੇਦਾਰੀਆਂ ਹਾਂਜੀ ਰਿਸ਼ਤੇਦਾਰੀਆਂ ਬਣਾ ਲੈਂਦੇ ਹਾਂ, ਭਾਈਚਾਰੇ ਵਿੱਚ ਵਰਤਦੇ ਹਾਂ, ਉੱਥੋਂ ਦੀ ਬੋਲੀ ਬੋਲਦੇ ਹਾਂ, ਉੱਥੋਂ ਦੀ ਸੱਭਿਅਤਾ ਸਿੱਖਦੇ ਹਾਂ, ਪਰਦੇਸਾਂ ਉੱਤੇ ਦਿਲ ਲਾ ਲੈਂਦੇ ਹਾਂ, ਉੱਥੋਂ ਦੇ ਸ਼ਹਿਰੀ ਸਿਟੀਜ਼ਨ ਬਣ ਜਾਂਦੇ ਹਾਂ। ਇਹ ਸਭ ਕੁਝ ਕਰਦਿਆਂ ਹੋਇਆਂ ਵੀ ਅਸੀਂ ਆਪਣੀ ਪੁਰਾਣੀ ਸੰਸਕ੍ਰਿਤੀ ਅਤੇ ਸੱਭਿਅਤਾ ਨੂੰ ਨਹੀਂ ਛੱਡਦੇ ਅਤੇ ਆਪਣੇ ਨਿੱਜੀ ਦੇਸ਼ ਅਤੇ ਕੌਮ ਨੂੰ ਨਹੀਂ ਭੁੱਲਦੇ। ਸਾਡੇ ਅੰਦਰ ਆਪਣੇ ਅਸਲੀ ਦੇਸ਼ ਅਤੇ ਕੌਮ ਦੀ ਖਿੱਚ ਬਣੀ ਰਹਿੰਦੀ ਹੈ ਅਤੇ ਜਦ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਦੇਸ਼ 'ਤੇ ਫੇਰੀਆਂ ਆਪਣੇ ਦੇਸ਼ ਨੂੰ ਫੇਰੀਆਂ ਪਾਉਂਦੇ ਹਾਂ ਅਤੇ ਆਪਣੇ ਨਿੱਜ ਘਰ ਅਤੇ ਸੰਗੀਆਂ ਸਾਥੀਆਂ ਅਤੇ ਸੰਬੰਧੀਆਂ ਨੂੰ ਮਿਲ ਕੇ ਪੁਰਾਣੀਆਂ ਮਿੱਠੀਆਂ ਅਤੇ ਨਿੱਘੀਆਂ ਯਾਦਾਂ ਤਾਜ਼ਾ ਕਰਦੇ ਹਾਂ, ਜਿਸ ਨਾਲ ਮਨ ਨੂੰ ਅੱਤ ਖੁਸ਼ੀ ਪ੍ਰਾਪਤ ਹੁੰਦੀ ਹੈ। ਪਰ ਪਰਦੇਸਾਂ ਵਿੱਚ ਰਹਿੰਦਿਆਂ ਹੋਇਆਂ ਸਾਡੀ ਔਲਾਦ ਦੋ ਤਿੰਨ ਪੀੜ੍ਹੀਆਂ ਦੇ ਪਿੱਛੋਂ ਆਪਣੇ ਅਸਲੀ ਨਿੱਜ ਘਰ ਤੋਂ ਬੇਪਰਵਾਹ ਹੋ ਜਾਂਦੀ ਹੈ। ਪਰਦੇਸਾਂ ਵਿੱਚ ਰਹਿੰਦਿਆਂ ਸਾਡੀ ਔਲਾਦ ਦੋ ਤਿੰਨ ਪੀੜ੍ਹੀਆਂ ਦੇ ਪਿੱਛੋਂ ਆਪਣੇ ਅਨਸਲੀ ਨਿੱਜ ਦੇਸ਼ ਤੋਂ ਬੇਪਰਵਾਹ ਹੋ ਜਾਂਦੀ ਹੈ, ਆਪਣੇ ਨਵੇਂ ਦੇਸ਼ ਦੇ ਪੱਕੇ ਵਾਸੀ ਹੋ ਜਾਂਦੇ ਹਨ, ਉੱਥੋਂ ਦੇ ਰਸਮ ਰਿਵਾਜ ਸੱਭਿਅਤਾ ਆਦਿ ਹੀ ਵਿੱਚ ਰਚ ਮਿਚ ਜਾਂਦੇ ਹਨ। ਜੇਕਰ ਇਹਨਾਂ ਨੂੰ ਉਹਨਾਂ ਦੇ ਪਿਤਰੀ ਦੇਸ਼ ਜਾਂ ਸੱਭਿਅਤਾ ਦੀ ਬਾਬਤ ਜ਼ਿਕਰ ਕਰੀਏ ਤਾਂ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ, ਬਲਕਿ ਓਪਰੇ ਜੇ ਮਨ ਨਾਲ ਹੀ ਹਾਮੀ ਭਰਦੇ ਹਨ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ। ਐਨ ਇਸੇ ਤਰ੍ਹਾਂ ਕਾਇਨਾਤ ਦੇ ਸਾਰੇ ਜੀਵ ਬ੍ਰਹਮੰਡਲ ਬੇਗਮਪੁਰਾ ਅਥਵਾ ਸੱਚਖੰਡ ਦੇ ਸ਼ਹਿਰੀ ਹਨ। ਹਾਂਜੀ ਫਿਰ ਦੁਹਰਾ ਦਈਏ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਪਰਦੇਸਾਂ ਵਿੱਚ ਰਹਿੰਦਿਆਂ ਇਨਸਾਨ ਆਪਣੇ ਦੇਸ਼ ਨੂੰ ਭੁੱਲ ਜਾਂਦਾ ਹੈ, ਇਸੇ ਤਰ੍ਹਾਂ ਕਾਇਨਾਤ ਦੇ ਸਾਰੇ ਜੀਵ ਬ੍ਰਹਮੰਡਲ ਬੇਗਮਪੁਰਾ ਅਥਵਾ ਸੱਚਖੰਡ ਦੇ ਸ਼ਹਿਰੀ ਹਨ ਅਤੇ ਮਾਇਕੀ ਮੰਡਲ ਵਿੱਚ ਇਲਾਹੀ ਹੁਕਮ ਅਨੁਸਾਰ ਕਿਸੇ ਮਨੋਰਥ ਲਈ ਆਏ ਹਨ। ਪਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕਫੱਕੜੇ ਸਭ ਮੁਕਦੀ ਚੱਲੀ ਰਹਿਣ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਆਇਓ ਸੁਨਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪੁਰਾਣੀ। ਬ੍ਰਹਮੰਡਲ ਹੀ ਸਾਰੇ ਜੀਵਾਂ ਦਾ ਅਸਲੀ, ਬ੍ਰਹਮੰਡਲ ਹੀ ਸਾਰੇ ਜੀਵਾਂ ਦਾ ਸੱਚਾ ਨਿੱਜੀ ਦੇਸ਼ ਹੈ ਅਤੇ ਮਾਇਕੀ ਮੰਡਲ ਇਹ ਪਰਦੇਸ ਹੈ। ਫਿਰ ਦੁਹਰਾ ਦਈਏ ਕਿ ਬ੍ਰਹਮੰਡਲ ਹੀ ਸਾਰੇ ਜੀਵਾਂ ਦਾ ਅਸਲੀ ਸੱਚਾ ਨਿੱਜੀ ਦੇਸ਼ ਹੈ ਅਤੇ ਮਾਇਕੀ ਮੰਡਲ ਪਰਦੇਸ ਹੈ। ਇਸ ਮਾਇਕੀ ਮੰਡਲ ਵਿੱਚ ਕਈਆਂ ਜਨਮਾਂ ਤੋਂ ਵਿਚਰਦਿਆਂ ਹੋਇਆਂ ਸਹਿਜੇ ਸਹਿਜੇ ਸਾਨੂੰ ਆਪਣੇ ਅਸਲੀ ਨਿੱਜ ਦੇਸ਼ ਅਤੇ ਬ੍ਰਹਮੰਡਲ ਉੱਕਾ ਭੁੱਲ ਗਿਆ ਹੈ ਅਤੇ ਕੂੜੇ ਸੰਸਾਰ ਰੂਪੀ ਪਰਦੇਸ਼ ਨੂੰ ਆਪਣਾ ਨਿੱਜ ਦੇਸ਼ ਸਮਝ ਕੇ ਇੱਥੇ ਹੀ ਇਸੇ ਵਿੱਚ ਹੀ ਖਚਤ ਗ੍ਰਸਤ ਅਥਵਾ ਗਵਾਚ ਗਏ ਹਨ। ਗੁਰਬਾਣੀ ਵਿੱਚ ਸਾਡੀ ਇਸ ਅਧੋਗਤੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾ ਹੈ। ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਕਈ ਜਨਮਾਂ ਵਿੱਚ ਮਾਇਕੀ ਮੰਡਲ ਵਿੱਚ ਵਿਚਰਦਿਆਂ ਗਲਤਾਨ ਹੁੰਦਿਆਂ ਹੋਇਆਂ ਇਹ ਝੂਠਾ ਸੰਸਾਰ ਹੀ ਆਪਣਾ ਨਿੱਜ ਘਰ ਪ੍ਰਤੀਤ ਅਤੇ ਦ੍ਰਿੜ ਹੋ ਚੁੱਕਿਆ ਹੈ। ਝੂਠੇ ਜਗ ਕੋ ਸਾਚ ਜਾਣ ਕੇ ਤਾਂ ਸਿਓ ਰੁਚ ਉਪਜਾਈ, ਹਾਂਜੀ, ਆਦਿ ਤੋਂ ਗੁਰੂਆਂ, ਅਵਤਾਰਾਂ, ਸੰਤਾਂ, ਭਗਤਾਂ, ਮਹਾਂਪੁਰਖਾਂ ਨੇ ਆਪਣੇ ਉਪਦੇਸ਼ਾਂ ਦੁਆਰਾ ਸਪਸ਼ਟ ਤੌਰ 'ਤੇ ਸਾਨੂੰ ਦੱਸਣ ਦਾ ਨਿਸ਼ਚਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦਿਸਣਹਾਰ ਮਾਇਕੀ ਸੰਸਾਰ ਝੂਠਾ ਹੈ ਅਤੇ ਜੀਵ ਲਈ ਪਰਦੇਸ਼ ਹੈ ਅਤੇ ਬ੍ਰਹਮ ਮੰਡਲ ਹੀ ਜੀਵ ਦਾ ਅਸਲੀ ਸੱਚਾ ਨਿੱਜ ਦੇਸ਼ ਹੈ ਜਿਸ ਲਈ ਜੀਵ ਨੂੰ ਪ੍ਰੇਰਨਾ ਕਰਦੇ ਆਏ ਹਨ। ਡੱਡਾ ਡੇਰਾ ਇਹ ਨਹੀਂ ਜਹਿ ਡੇਰਾ ਤਹਿ ਜਾਨ, ਹਾਂਜੀ, ਪੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਪਰ ਇਤਨੇ ਧਰਮਾਂ, ਇਤਨੇ ਧਾਰਮਿਕ ਗ੍ਰੰਥਾਂ, ਇਤਨੇ ਧਾਰਮਿਕ ਸੰਸਥਾਵਾਂ, ਧਾਰਮਿਕ ਉਪਦੇਸ਼ਾਂ, ਧਾਰਮਿਕ ਪ੍ਰਚਾਰ ਦੀ ਤਾੜਨਾ ਦੇ ਬਾਵਜੂਦ ਜੀਵ ਨੂੰ ਅਦੇ ਤਾਈਂ ਬ੍ਰਹਮ ਮੰਡਲ ਦੇ ਹੋਣ ਅਤੇ ਸੱਚਾਈ ਦੀ ਬਾਬਤ ਨਿਸ਼ਚਾ ਨਹੀਂ ਆਇਆ। ਅਤੇ ਅਸੀਂ ਉਸੇ ਤਰ੍ਹਾਂ ਇਸ ਪਰਦੇਸ਼ ਰੂਪੀ ਝੂਠੇ ਸੰਸਾਰ ਨੂੰ ਨਿੱਜ ਦੇਸ਼ ਅਤੇ ਸੱਚਾ ਸਮਝੀ ਬੈਠੇ ਹਾਂ। ਹਾਂਜੀ, ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਈ, ਜਿਨ ਕੀਏ ਤਿਸੇ ਨਾ ਜਾਣਨੇ ਮਨਮੁਖ ਗੋਬਾਰੀ। ਇਹ ਸੰਸਾਰ ਸਗਲ ਹੈ ਸੁਪਨਾ, ਦੇਖ ਕਹਾਂ ਲੋਭਾ ਵਹਿ, ਜੋ ਉਪਜੇ ਸੋ ਸਗਲ ਬਿਨਾਸੇ, ਕਹੋ ਨ ਕਹੋ ਪਾਵੇ। ਗੁਰਬਾਣੀ ਸੁਣ ਪੜ੍ਹ ਗਾ ਕੇ ਅਸੀਂ ਇਸ ਦੀ ਵਿਆਖਿਆ ਕਰਦਿਆਂ ਹੋਇਆਂ ਵੀ ਗੁਰਬਾਣੀ ਦੀ ਸੱਚਾਈ ਉੱਤੇ ਸਾਨੂੰ ਨਿਸ਼ਚਾ ਨਹੀਂ ਆਉਂਦਾ। ਉਂਝ ਤਾਂ ਅਸੀਂ ਧਰਮ ਦੇ ਪ੍ਰਚਾਰਕ ਅਤੇ ਠੇਕੇਦਾਰ ਬਣ ਕੇ ਭਲੇ ਭਲੇਰੇ ਬਣੇ ਫਿਰਦੇ ਹਾਂ, ਪਰ ਸਾਡਾ ਗੁਰਬਾਣੀ ਦੀ ਸੱਚਾਈ ਉੱਤੇ ਓਪਰਾ ਜਿਹਾ ਨਿਸ਼ਚਾ ਹੁੰਦਾ ਹੈ। ਤ੍ਰੈਗੁਣ ਵਿੱਚ ਸਹਿਜ ਨਾ ਪਾਈਏ, ਤ੍ਰੈਗੁਣ ਪਰਮ ਭੁਲਾਏ, ਪੜ੍ਹੀਏ ਗੁਣੀਏ ਕਿਆ ਕਥੀਏ, ਜਾਂ ਮੁੰਡੋ ਕੁੱਥਾ ਜਾਏ। ਹਾਂਜੀ, ਉਪਦੇਸ਼ ਕਰੇ ਔਰ ਲੋਕ ਦ੍ਰਿੜਾਵੇ, ਆਪਣਾ ਕੀਆ ਆਪ ਨਾ ਕਮਾਵੇ। ਇਸ ਤਰ੍ਹਾਂ ਝੂਠੀ ਦੁਨੀਆ ਅਥਵਾ ਪਰਦੇਸ਼ ਨੂੰ ਆਪਣਾ ਨਿੱਜ ਦੇਸ਼ ਸਮਝਣਾ ਅਤੇ ਇਸੇ ਵਿੱਚ ਗ੍ਰਸਤ ਹੋਣਾ, ਇਹ ਸਾਡਾ ਮਾਨਸਿਕ ਭਰਮ ਭੁਲਾਵਾ ਹੈ। ਬ੍ਰਹਮ ਮੰਡਲ ਆਤਮਕ ਬੇਗਮਪੁਰਾ ਅਬਚਲ ਨਗਰ ਨਿੱਜ ਘਰ ਨੂੰ ਭੁੱਲਣਾ ਅਤੇ ਉਸ ਵੱਲੋਂ ਬੇਪਰਵਾਹ ਹੋਣਾ ਸਾਡਾ ਵੱਡਾ ਮਾਨਸਿਕ ਭਰਮ ਭੁਲਾਵਾ ਹੈ। 84 ਲੱਖ ਜੂਨਾਂ ਅਨੁਸਾਰ ਅਤੇ ਅਪੋਲ, ਇਹ 84 ਲੱਖ ਜੂਨਾਂ ਅਣਜਾਣੇ ਅਪੋਲ ਆਪਣੇ ਕਰਤੇ ਪਰਮੇਸ਼ਰ ਦੇ ਹੁਕਮ ਵਿੱਚ ਵਿਚਰ ਕੇ ਜੀਵਨ ਬਤੀਤ ਕਰਦੀਆਂ ਹਨ ਅਤੇ ਆਪਣੇ ਆਪੇ ਨਾਲ ਲਿਖੇ ਹੁਕਮ ਅਨੁਸਾਰ ਕਰਮ ਕਿਰਿਆ ਕਰਦੀਆਂ ਹਨ। ਇਹਨਾਂ ਦੇ ਰੱਬੀ ਹੁਕਮ ਦੀ ਰਵਾਨਗੀ ਨਾਲ ਸੁਰ ਕੀਤੇ ਸਾਰੇ ਸਹਿਜ ਸੁਭਾਏ ਭੋਲੇ ਪਾਏ ਆਪ ਮੁਹਾਰੇ, ਸੇਵਾ ਪਰਉਪਕਾਰ ਨੇਕੀਆਂ ਪੁੰਨ ਅਤੇ ਭਲੇ ਹੀ ਹੁੰਦੇ ਹਨ, ਕਿਉਂਕਿ ਉਹਨਾਂ ਦੇ ਕਰਮਾਂ ਉੱਤੇ ਉਹਨਾਂ ਦੀ ਮੈਂ ਮੇਰੀ ਵਾਲੀ ਸਿਆਣਪ ਅਤੇ ਹੋਂ ਧਾਰੀ ਮਨ ਮਰਜ਼ੀ ਨਹੀਂ ਹੁੰਦੀ 84 ਲੱਖ ਜੋਨਾਂ ਵਿੱਚ, ਜਿਸ ਕਾਰਨ ਉਹ ਕਰਮਬੱਧ ਨਹੀਂ ਹੁੰਦੇ ਅਤੇ ਜਮ੍ਹਾਂ ਦੇ ਚੀਰੇ ਵਿੱਚ ਨਹੀਂ ਆਉਂਦੇ। ਇਸ ਦੇ ਐਨ ਉਲਟ ਸਮੂਹ ਜੂਨਾਂ ਦੇ ਸਿਰਤਾਜ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਤੀਖਣ ਬੁੱਧੀ ਅਤੇ ਆਜ਼ਾਦੀ ਦਿੱਤੀਆਂ ਦੀਆਂ ਦਾਤਾਂ ਬਖਸ਼ੀਆਂ ਹਨ, ਪਰ ਇਨਸਾਨ ਆਪਣੀ ਤੀਖਣ ਮੈਂ ਮੇਰੀ ਵਾਲੀ ਸੂਖਮ ਹੋਮੇ ਦੀ ਅਗਿਆਨਤਾ ਵਿੱਚ ਆਪਣੀ ਆਜ਼ਾਦੀ ਅਤੇ ਤੀਖਣ ਬੁੱਧੀ ਨੂੰ ਕਰਤੇ ਅਕਾਲ ਪੁਰਖ ਦੀ ਰਜ਼ਾ ਦੇ ਉਲਟ ਵਰਤਦਾ ਹੈ। ਇਸ ਤਰ੍ਹਾਂ ਇਨਸਾਨ ਰੱਬੀ ਹੁਕਮ ਤੋਂ ਬੇਸੁਰਾ ਹੋਮੇ ਦੀ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਹਾਂਜੀ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਕਰਮ ਧਰਮ ਅਤ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਨਸ ਬੰਧਨਾ, ਪੁੱਤਰ ਕਲੱਤਰ ਸੁਬੰਧ, ਜੈ ਦੇਖਾਂ ਤੈਂ ਜੇਵਰੀ ਮਾਇਆ ਕਾ ਸੰਬੰਧ। ਜਦ ਇਨਸਾਨ ਸਤਸੰਗ ਦੇ ਅਸਰ ਹੇਠ ਕੋਈ ਚੰਗੇਰੇ, ਕੋਈ ਉਚੇਰੇ ਦੈਵੀ ਕਰਮ ਕਰਦਾ ਹੈ ਤਾਂ ਉਸਨੂੰ ਨੇਕੀ ਪਰਉਪਕਾਰ ਸੇਵਾ ਦਾਨ ਪੁੰਨ ਕਿਹਾ ਜਾਂਦਾ ਹੈ, ਪਰ ਇਨਸਾਨ ਦੇ ਅੰਤਿਸ਼ਕਰਨ ਵਿੱਚ ਜਨਮਾਂ ਜਨਮਾਂ ਤੋਂ ਹੋਮੇ ਦੀ ਅਗਿਆਨਤਾ ਦਾ ਭਰਮ ਦ੍ਰਿੜ ਹੋ ਚੁੱਕਿਆ ਹੈ। ਇਸ ਲਈ ਇਨਸਾਨ ਦੇ ਦਾਨ ਪੁੰਨ ਸੇਵਾ ਨੇਕੀਆਂ ਪਰਉਪਕਾਰ ਆਦਿ ਹੋਮੇ ਦੇ ਗੁੱਝੇ ਰੰਗ ਵਿੱਚ ਹੁੰਦੇ ਹਨ। ਹਾਂਜੀ, ਇਨਸਾਨ ਦੇ ਇਹ ਸਾਰੇ ਦਾਨ ਪੁੰਨ ਸੇਵਾ ਨੇਕੀਆਂ ਪਰਉਪਕਾਰ ਆਦਿ ਵੀ ਹੋਮੇ ਦੇ ਗੁੱਝੇ ਰੰਗ ਵਿੱਚ ਹੁੰਦੇ ਹਨ, ਕਿਉਂਕਿ ਹੋਮੇ ਦੀ ਅਗਿਆਨਤਾ ਵਿੱਚ ਉਹ ਕਰਮ ਕਿਰਿਆ ਦ੍ਰਿੜ ਹੋ ਚੁੱਕਿਆ ਹੈ। ਇਨਸਾਨ ਦੇ ਅੰਤਸ਼ਕਰਨ ਵਿੱਚ ਜਨਮਾਂ ਜਨਮਾਂ ਤੋਂ ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸਾਡੇ ਸਾਰੇ ਹੋਂਤਾਰੀ ਸ਼ੁਭ ਕਰਮਾਂ ਦਾ ਫਲ ਸਾਨੂੰ ਇੱਥੇ ਹੀ ਵਾਹ ਵਾਹ ਦੇ ਰੂਪ ਵਿੱਚ ਮਿਲ ਜਾਂਦਾ ਹੈ। ਜੋ ਬਕਾਇਆ ਰਹਿ ਜਾਂਦਾ ਹੈ ਉਹ ਜਮ੍ਹਾਂ ਦੇ ਚੀਰੇ ਦੇ ਲੇਖੇ ਵਿੱਚ ਆ ਜਾਂਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟ ਹੈ। ਬੈਂਕ ਦੇ ਖਾਤੇ ਵਾਂਗ ਇਹ ਦੋਵੇਂ ਗੁਣ ਔਗੁਣ ਜੀਵ ਦੇ ਅੰਤਸ਼ਕਰਨ ਦੇ ਖਾਤੇ ਵਿੱਚ ਨਾਲੋ ਨਾਲ ਦਰਜ ਹੁੰਦੇ ਰਹਿੰਦੇ ਹਨ। ਇਹ ਖਾਤਾ ਸਾਡੇ ਮਾਇਕੀ ਮੰਡਲ ਤਾਈਂ ਹੀ ਸੀਮਤ ਰਹਿੰਦਾ ਹੈ। ਅਗਾਂਹ ਆਤਮਕ ਪ੍ਰਕਾਸ਼ ਮੰਡਲ ਵਿੱਚ ਇਹਨਾਂ ਹੋਂਧਾਰੀ ਨੇਕੀਆਂ ਅਤੇ ਪਰਉਪਕਾਰ ਦੀ ਪਹੁੰਚ ਨਹੀਂ ਹੈ ਅਤੇ ਨਾ ਹੀ ਸਹਾਈ ਹੋ ਸਕਦੇ ਹਨ। ਹਾਂਜੀ, ਉਦਾਹਰਣ ਦੇ ਤੌਰ 'ਤੇ ਦਾਨ ਦੇਣਾ, ਸੇਵਾ ਕਰਨੀ, ਸਕੂਲ ਖੋਲ੍ਹਣੇ, ਦਾਨੀ ਸੰਸਥਾਵਾਂ ਬਣਾਉਣੀਆਂ, ਮਿਸ਼ਨਰੀ ਕਾਲਜ ਖੋਲ੍ਹਣੇ, ਧਾਰਮਿਕ ਪ੍ਰਚਾਰ, ਧਾਰਮਿਕ ਲਿਖਤਾਂ, ਧਾਰਮਿਕ ਸਦਨ, ਸਟੱਡੀ ਸਰਕਲ, ਲਾਇਬ੍ਰੇਰੀਆਂ, ਸੁਧਾਰ ਸੰਸਥਾਵਾਂ ਆਦਿ ਤ੍ਰੈ ਗੁਣੀ ਮਾਇਕੀ ਭਰਮਗੜ੍ਹ ਦੇ ਅੰਧ ਗੁਬਾਰ ਦੇ ਅੰਦਰ ਅੰਦਰ ਹਾਂਜੀ ਸਰੀਰਕ, ਮਾਨਸਿਕ, ਸਮਾਜਿਕ ਅਤੇ ਧਾਰਮਿਕ ਅਗਵਾਈ, ਸਹਾਇਤਾ ਅਤੇ ਸੁੱਖ ਦੇ ਸਾਧਨ ਤਾਂ ਬਣ ਸਕਦੇ ਹਨ, ਪਰ ਆਤਮਿਕ ਤੱਤ ਗਿਆਨ ਜਾਂ ਨਾਮ ਪ੍ਰਕਾਸ਼ ਦੀ ਪ੍ਰਾਪਤੀ ਨਹੀਂ ਲਈ ਕਾਫੀ ਨਹੀਂ ਹਨ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾਂ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਣ, ਲੱਖ ਸੂਰਤਨ ਸੰਗਰਾਮ, ਰਣ ਮੈਂ ਛੁਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ, ਪੜ੍ਹੀਏ ਪਾਠ ਪੁਰਾਣ, ਜਿਨ ਕਰਤੇ ਕਰਨਾ ਕੀਆ, ਲਿਖਿਆ ਆਵਣ ਜਾਣ, ਨਾਨਕ ਮਤੀ ਮਿੱਥਿਆ, ਕਰਮ ਸੱਚਾ ਨਿਸ਼ਾਨ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮਾਇਕੀ ਗੁਣ ਨਹੀਂ ਧਾਰਨੇ ਅਤੇ ਸਮਾਜਿਕ ਕਰਮ ਕਿਰਿਆ ਨਹੀਂ ਕਰਨੇ। ਇਹ ਮਾਇਕੀ ਦੁਨੀਆਂ ਦੀ ਅਗਿਆਨਤਾ ਦੇ ਭਰਮਗੜ੍ਹ ਵਿੱਚ ਵਿਚਰਦਿਆਂ ਸਾਡੇ ਮਾਨਸਿਕ ਜੀਵਨ ਨੂੰ ਸੁਧਾਰਨ ਅਤੇ ਸੁਖਦਾਈ ਬਣਾਉਣ ਲਈ ਇਹ ਮਾਨਸਿਕ ਗੁਣ ਲਾਜ਼ਮੀ ਨਹੀਂ ਬਲਕਿ ਸਹਾਈ ਅਤੇ ਲਾਭਦਾਇਕ ਹਨ। ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਹੀ ਜੈ, ਜੇ ਗੁਣ ਹੋਵਨ ਸਾਜਨਾ, ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣੈ ਕੇਰੀ, ਛੋੜ ਔਗਣ ਚੱਲੀਏ, ਜਬ ਲਗ ਜੋਵਨ ਸਾਸ ਹੈ, ਤਬ ਲਗ ਇਹ ਤਨ ਦੇ, ਬਿਨ ਗੁਣ ਕਾਮ ਨਾ ਆਵਈ, ਟਹਿ ਢੇਰੀ ਤਨਖੇ। ਪਰ ਨਿਰੀਆਂ ਪੁਰੀਆਂ ਹੋਂ ਧਾਰੀ ਨੇਕੀਆਂ ਅਤੇ ਨਿਰੇ ਪੁਰੇ ਹੋਂ ਧਾਰੀ ਪਰਉਪਕਾਰ ਆਤਮਕ ਪ੍ਰਕਾਸ਼ ਅਥਵਾ ਨਾਮ ਦੀ ਪ੍ਰਾਪਤੀ ਦੇ ਸਾਧਨ ਨਹੀਂ ਹੋ ਸਕਦੇ। ਦੂਜੇ ਲਫ਼ਜ਼ਾਂ ਵਿੱਚ ਇਹ ਹੋਂਧਾਰੀ ਕਰਮ ਕਿਰਿਆ, ਇਹ ਹੋਂਧਾਰੀ ਮਾਨਸਿਕ ਗੁਣਾਂ ਨੂੰ ਹੀ ਜੀਵਨ ਮਨੋਰਥ ਸਮਝਣਾ, ਹਾਂਜੀ ਇਹ ਮਾਨਸਿਕ ਹੋਂਧਾਰੀ ਮਾਨਸਿਕ ਗੁਣਾਂ ਨੂੰ ਜੀਵਨ ਮਨੋਰਥ ਸਮਝਣਾ, ਧਾਰਮਿਕ ਟੀਸੀ ਸਮਝਣਾ, ਮੁਕਤੀ ਦਾ ਸਾਧਨ ਸਮਝਣਾ, ਆਤਮਕ ਤੱਤ ਗਿਆਨ ਦਾ ਜ਼ਰੀਆ ਸਮਝਣਾ, ਆਤਮਕ ਮੰਜ਼ਿਲ ਸਮਝਣਾ, ਨਾਮ ਦਾ ਪ੍ਰਕਾਸ਼ ਸਮਝਣਾ, ਨਾਮ ਦੀ ਤੁਲਨਾ ਦੇਣੀ ਜੀਵ ਦੀ ਅਗਿਆਨਤਾ ਦਾ ਵੱਡਾ ਭਰਮ ਭੁਲੇਖਾ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਅਰਵਾਚੀ ਦਿਸ਼ਾ ਮੈਂ, ਕਾਹੂ ਪਛਾਂ ਕੋ ਸੀਸ ਨਿਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਭਰਮ ਭਾਗ 7, ਲੇਖ ਨੰਬਰ 74।